ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖ ਬਾਓ ਜੀ ਦੁਆਰਾ ਲਿਖੀਆਂ ਗਈਆਂ ਆਤਮਿਕ ਲਿਖਤਾਂ ਜੋ ਹਨ, ਹੁਕਮ ਦੇ ਉੱਤੇ ਮਹਾਂਪੁਰਖਾਂ ਨੇ 9 ਲੇਖਾਂ ਦੀ ਲੜੀ ਲਿਖੀ, ਇੱਕ ਭਾਗ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ। ਸੋ ਧਿਆਨ ਸਹਿਤ, ਇਕਾਗਰਤਾ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਇਹ ਬਹੁਤ ਹੀ ਵਡਮੁੱਲੀਆਂ ਲਿਖਤਾਂ ਹਨ ਮਹਾਂਪੁਰਖਾਂ ਦੀਆਂ, ਜੋ ਆਪ ਉਹਨਾਂ ਨੇ ਸ਼ਬਦ ਸੁਰ ਦੀ ਕਮਾਈ ਕਰਕੇ, ਜੋ ਉਹਨਾਂ ਨੂੰ ਹੀਰੇ ਜਵਾਹਰਾਤ ਮਿਲੇ ਉਹਨਾਂ ਨੇ ਇਹਨਾਂ ਵਿੱਚ ਅੰਕਿਤ ਕੀਤੇ। ਸੋ ਪੂਰਨ ਇਕਾਗਰਤਾ ਬਖਸ਼ਣ ਕਰਨ ਦੀ ਕੋਸ਼ਿਸ਼ ਕਰਨੀ ਜੀ। ਰਾਤ ਦੇ ਹਨੇਰੇ ਪਿੱਛੋਂ ਜੋ ਮੱਧਮ ਜਿਹੀ ਲੋ ਦਿਸਦੀ ਹੈ ਉਸਨੂੰ ਪਹੁ ਫੁੱਟਣੀ ਕਹਿੰਦੇ ਹਨ। ਰਾਤ ਦੇ ਹਨੇਰੇ ਪਿੱਛੋਂ ਜੋ ਮੱਧਮ ਜਿਹੀ ਲੋ ਦਿਸਦੀ ਹੈ ਉਸਨੂੰ ਪਹੁ ਫੁੱਟਣੀ ਕਹਿੰਦੇ ਹਨ, ਅਤੇ ਇਹ ਪਹੁ ਫੁੱਟਣੀ ਸੂਰਜ ਦੇ ਆਗਮਨ ਦੀ ਨਿਸ਼ਾਨੀ ਹੁੰਦੀ ਹੈ। ਫਿਰ ਸੂਰਜ ਦੇ ਚੜ੍ਹਨ ਉਪਰੰਤ ਧੁੱਪ ਹੀ ਸੂਰਜ ਦੀ ਹੋਣ ਦਾ ਪਤਾ ਦੱਸਦੀ ਹੈ ਅਤੇ ਸੂਰਜ ਦੇ ਗੁਣਾਂ ਦਾ ਪ੍ਰਤੀਬਿੰਬ ਹੈ। ਜਦ ਅਸੀਂ ਸੂਰਜ ਦੇ ਸਾਹਮਣੇ ਹੁੰਦੇ ਹਾਂ ਤਾਂ ਸੂਰਜ ਦੀ ਰੋਸ਼ਨੀ, ਨਿੱਘ ਆਦਿ ਅਨੇਕਾਂ ਗੁਣਾਂ ਦਾ ਨਿੱਜੀ ਤਜਰਬਾ ਅਤੇ ਲਾਭ ਮਾਣਦੇ ਹਾਂ। ਇਸੇ ਤਰ੍ਹਾਂ ਜਦ ਸਾਡੇ ਮਨ ਦੇ ਭਰਮ ਭਲਾਵੇ ਦੇ ਹਨੇਰ ਵਿੱਚ, ਹਾਂਜੀ, ਜਦ ਸਾਡੇ ਮਨ ਦੇ ਭਰਮ ਭਲਾਵੇ ਦੇ ਹਨੇਰ ਵਿੱਚ ਆਤਮਿਕ ਪੌ ਫੁੱਟਦੀ ਹੈ ਤਾਂ ਸਾਡੇ ਮਨ ਨੂੰ ਇਲਾਹੀ ਹੁਕਮ ਦੀ ਟੋਹ ਮਿਲਦੀ ਹੈ ਅਤੇ ਸ਼ਰਧਾ ਭਾਵਨੀ ਉਪਜਦੀ ਹੈ, ਜਿਸ ਦੁਆਰਾ ਹੁਕਮ ਰੂਪੀ ਇਲਾਹੀ ਧੁੱਪ ਦਾ ਪ੍ਰਕਾਸ਼ ਅਤੇ ਨਿੱਘ ਮਾਣਦੇ ਹਾਂ। ਇਸ ਇਲਾਹੀ ਹੁਕਮ ਅਥਵਾ ਪ੍ਰਕਾਸ਼ ਦੇ ਦਰਸ਼ਨ ਕਰਨੇ, ਰਵਾਨਗੀ ਨੂੰ ਮਹਿਸੂਸ ਕਰਨਾ, ਨਿੱਘ ਨੂੰ ਮਾਨਣਾ, ਰੁਣ ਚੁਣ ਦਾ ਅਹਿਸਾਸ ਹੋਣਾ, ਪਿਰਮ ਰਸ ਵਿੱਚ ਮਸਤ ਹੋਣਾ, ਅਨਹਦ ਨਾਦ ਨਾਲ ਸੁਰ ਹੋਣਾ, ਸਹਿਜ ਚਾਲ ਵਿੱਚ ਰੁੜਨਾ ਹੀ ਹੁਕਮ ਦਾ ਬੁੱਝਣਾ, ਜਾਣਨਾ, ਚੀਨਣਾ, ਪਹਿਚਾਨਣਾ, ਮੰਨਣਾ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨਾਂ ਤੋਂ ਪਹਿਲਾਂ ਇਲਾਹੀ ਹੁਕਮ ਦੀ ਪ੍ਰਵਿਰਤੀ ਹੀ ਸਾਡੇ ਲਈ ਇਲਾਹੀ ਹੋਣ ਦਾ ਨਿਸ਼ਾਨ ਹੈ। ਜਿੰਨਾ ਚਿਰ ਇਲਾਹੀ ਹੁਕਮ ਨੂੰ ਬੁੱਝਿਆ ਨਹੀਂ ਜਾਂਦਾ, ਹਾਂਜੀ, ਜਿੰਨਾ ਚਿਰ ਇਲਾਹੀ ਹੁਕਮ ਨੂੰ ਬੁੱਝਿਆ ਨਹੀਂ ਜਾਂਦਾ ਅਤੇ ਉਸਦੇ ਗੁਣਾਂ ਦਾ ਨਿੱਜੀ ਤਜਰਬਾ ਨਹੀਂ ਹੁੰਦਾ, ਉਨਾ ਚਿਰ ਅਸੀਂ ਮਾਇਕੀ ਭਰਮ ਭਲਾਵੇ ਦੇ ਹਨੇਰ ਵਿੱਚ ਹੀ ਠੋਕਰਾਂ ਖਾਂਦੇ ਰਹਾਂਗੇ। ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਅਸੀਂ ਆਪੋ ਆਪਣੀਆਂ ਹੋਮੇ ਦੀਆਂ ਹਨੇਰ ਕੋਠਰੀਆਂ ਦੇ ਅੰਧ ਗਵਾਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ, ਜਿਸ ਕਾਰਨ ਅਕਾਲ ਪੁਰਖ ਅਤੇ ਉਸਦੇ ਰਵ ਰਹੇ ਭਰਪੂਰ ਹੁਕਮ ਤੋਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨਤਾ ਵਿੱਚ, ਭੁਲੇਖੇ ਵਿੱਚ ਹਾਂ। ਹਉਮੈ ਵੱਡਾ ਗਵਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਗੁਰਬਾਣੀ ਇਲਾਹੀ ਹੁਕਮ ਦੀ ਟੋਹ ਗਿਆਨ ਬਿਆਨ ਇਉਂ ਦਰਸਾ ਰਹੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਮੇਰੇ ਮਨ ਮੇਰੇ ਸਤਿਗੁਰ ਕਹਿ ਭਾਣੇ ਚੱਲ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਇਹੜ ਤਿਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਅਸੀਂ ਇਲਾਹੀ ਗੁਰਬਾਣੀ ਦਾ ਓਪਰੇ ਜਿਹੇ ਮਨ ਨਾਲ ਪਾਠ ਗਾਇਣ ਕਥਾ ਕਰ ਛੱਡਦੇ ਹਾਂ ਅਤੇ ਆਪੋ ਆਪਣੇ ਮਨੋਕਲਪਤ ਧਾਰਮਿਕ ਨਿਸ਼ਚਿਆਂ ਵਿੱਚ ਹੀ ਸੰਤੁਸ਼ਟ ਹਾਂ ਅਤੇ ਭਲੇ ਭਲੇਰੇ ਬਣੇ ਬੈਠੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ, ਹਾਂਜੀ, ਇਸ ਤਰ੍ਹਾਂ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ ਅਤੇ ਜਗਿਆਸੂਆਂ ਨੂੰ ਭੰਬਲ ਭੂਸਿਆਂ ਵਿੱਚ ਪਾਉਂਦੇ ਹਾਂ। ਪੰਡਿਤ ਬਾਚੈ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮੱਤੀ ਦੇ ਚਲੇ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋਸਾਰ, ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਬਾਦ ਵਿਖਾਣੇ ਮੋਹੇ ਮਾਇਆ। ਤ੍ਰੈਗੁਣ ਸੱਭਾ ਧਾਤ ਹੈ, ਪੜ ਪੜ ਕਰੇ ਵਿਚਾਰ, ਮੁਕਤ ਕਦੇ ਨਾ ਹੋਵੇ ਨੈ ਪਾਇਨ ਮੋਖ ਦੁਆਰ। ਹਉਮੈ ਵਿੱਚ ਸਭ ਪੜ ਥਕੇ ਦੂਜੇ ਭਾਏ ਖੁਆਰ, ਬਿਨ ਗੁਰ ਸ਼ਬਦ ਗਿਆਨ ਹੈ ਫਿੱਕਾ ਅਲਾਓ। ਜਗ ਗਿਆਨੀ ਬਿਰਲਾ ਆਚਾਰੀ, ਜਗ ਪੰਡਿਤ ਬਿਰਲਾ ਵਿਚਾਰੀ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਮੋ ਭੂਲੇ ਥਾਉ ਨਾ ਕੋਈ। ਆਪ ਡੂਬੇ ਚੌ ਵੇਦ ਮੈਂ, ਚੇਲੇ ਦੀਏ ਬਹਾਏ। ਜਦ ਤਾਈਂ ਧੁੱਪ ਨਹੀਂ ਦਿਸਦੀ, ਸਾਡੇ ਤੋਂ ਸੂਰਜ ਉੱਲੇ ਹੁੰਦਾ ਹੈ, ਉਸੇ ਤਰ੍ਹਾਂ ਜਦ ਤਾਈਂ ਅਸੀਂ ਇਲਾਹੀ ਹੁਕਮ ਨੂੰ ਨਹੀਂ ਪਹਿਚਾਣਦੇ, ਉਹਨਾਂ ਚਿਰ ਸਾਨੂੰ ਹੁਕਮੀ ਜਾਂ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਜਾਂ ਸ਼ਰਧਾ ਨਹੀਂ ਆ ਸਕਦੀ। ਇਸੇ ਕਰਕੇ ਹੁਕਮ ਅਤੇ ਹੁਕਮੀ ਦੀ ਬਾਬਤ ਜੋ ਕੁਛ ਅਸੀਂ ਪੜ੍ਹਿਆ ਪੜਾਇਆ, ਸੁਣਿਆ ਸੁਣਾਇਆ, ਸਮਝਿਆ ਸਮਝਾਇਆ ਹੈ, ਇਹ ਉਪਰਾ ਜਿਹਾ ਦਿਮਾਗੀ ਫੋਕਾ ਗਿਆਨ ਹੀ ਹੈ ਜੋ ਛੇਤੀ ਹੀ ਉੱਡ ਪੁੱਡ ਜਾਂਦਾ ਹੈ। ਜਿਉਂ ਜਿਉਂ ਸ਼ਾਮ ਨੂੰ ਸੂਰਜ ਸਾਡੇ ਤੋਂ ਦੂਰ ਹੁੰਦਾ ਜਾਂਦਾ ਹੈ, ਤਿਉਂ ਤਿਉਂ ਹਨੇਰਾ ਗੂੜਾ ਹੁੰਦਾ ਜਾਂਦਾ ਹੈ ਅਤੇ ਅਸੀਂ ਇਸ ਹਨੇਰ ਵਿੱਚ ਠੋਕਰਾਂ ਖਾਂਦੇ ਹਾਂ। ਇਸੇ ਤਰ੍ਹਾਂ ਜਿਉਂ ਜਿਉਂ ਸਵੇਰੇ ਸੂਰਜ ਨੇੜੇ ਆਉਂਦਾ ਹੈ, ਤਿਉਂ ਤਿਉਂ ਚਾਨਣ ਦਾ ਪ੍ਰਕਾਸ਼ ਵੱਧਦਾ ਜਾਂਦਾ ਹੈ। ਐਨ ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਰੱਬ ਨੂੰ ਭੁਲਾ ਕੇ ਜਿਉਂ ਜਿਉਂ ਅਸੀਂ ਰੱਬ ਨੂੰ ਭੁਲਾ ਕੇ ਆਪਣੀ ਹਉਮੈ ਦੀ ਨਿੱਕੀ ਜਿਹੀ ਡੂੰਘੀ ਖੁੱਡ ਵਿੱਚ ਉਤਰਦੇ ਜਾਂਦੇ ਹਾਂ, ਤਿਉਂ ਤਿਉਂ ਇਲਾਹੀ ਪ੍ਰਕਾਸ਼ ਘਟਦਾ ਜਾਂਦਾ ਹੈ ਅਤੇ ਮਾਇਕੀ ਹਨੇਰ ਦੇ ਅੰਧ ਗਵਾਰ ਵਿੱਚ ਖੁਆਰ ਅਤੇ ਦੁਖੀ ਹੁੰਦੇ ਹਾਂ। ਹਰ ਬਿਸਰਤ ਸਦਾ ਖੁਆਰੀ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਇਸ ਦੇ ਉਲਟ ਜਿਉਂ ਜਿਉਂ ਸਾਹ ਸੰਗਤ ਕਰਦੇ ਹੋਏ ਅਸੀਂ ਆਪਣੇ ਹਉਮੈ ਦੀ ਹਨੇਰ ਕੋਠਰੀ ਵੱਲੋਂ ਆਪਣੇ ਮਨ ਦਾ ਰੁੱਖ ਮੋੜ ਕੇ ਆਤਮਿਕ ਪ੍ਰਕਾਸ਼ ਵੱਲ ਤੁਰਦੇ ਹਾਂ, ਤਿਉਂ ਤਿਉਂ ਆਤਮ ਪ੍ਰਕਾਸ਼ ਹੁਕਮ ਨਾਮ ਸ਼ਬਦ ਦੀ ਰੋਸ਼ਨੀ ਨਾਲ ਅਸੀਂ ਸੁਖੀ ਹੁੰਦੇ ਜਾਂਦੇ ਹਾਂ। ਇਹ ਦੋ ਅੱਡ ਅੱਡ ਇੱਕ ਦੂਜੇ ਦੇ ਮਨ ਦੇ ਰੁੱਖ ਹਨ। ਕਿਹੜੇ ਕਿਹੜੇ ਜੀ? ਰੱਬ ਦੀ ਯਾਦ ਜਾਂ ਸਿਮਰਨ ਚਾਓ, ਇਹ ਹੈ ਗੁਰਮੁਖਤਾਈ। ਰੱਬ ਦੀ ਭੁੱਲ ਜਾਂ ਵਿਸਰਨਾ, ਇਹ ਹੈ ਮਨਮੁਖਤਾਈ। ਦੁੱਖ ਤਦੇ ਜਾਂ ਵਿਸਰ ਜਾਵੇ, ਬਿਪਤ ਤਹਾਂ ਜਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਜੀਵ ਲਈ ਇਹ ਬੜੀ ਦੀਰਘ ਅਤੇ ਜ਼ਰੂਰੀ ਚੁਣੌਤੀ ਹੈ, ਜਿਸ ਦੀ ਬਾਬਤ ਅਸੀਂ ਆਪ ਹੀ ਨਿਰਣਾ ਅਤੇ ਫੈਸਲਾ ਕਰਨਾ ਹੈ ਕਿ ਕਿਹੜਾ ਰਸਤਾ ਅਸੀਂ ਚੁਣਨਾ ਹੈ। ਭਾਵੇਂ ਗੁਰਬਾਣੀ ਵਿੱਚ ਇਸ ਨਿਰਣੇ ਜਾਂ ਚੁਣੌਤੀ ਸੰਬੰਧੀ ਬੇਅੰਤ ਜੀਵਨ ਸੇਧਾਂ, ਉਪਦੇਸ਼ ਅਤੇ ਪ੍ਰੇਰਨਾਵਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਅਸੀਂ ਗੋਲਦੇ ਹੀ ਨਹੀਂ, ਸਮਝਦੇ ਹੀ ਨਹੀਂ, ਵਿਸ਼ਵਾਸ ਹੀ ਨਹੀਂ, ਲੋੜ ਹੀ ਨਹੀਂ, ਜਾਣ ਬੁੱਝ ਕੇ ਮਚਲੇ ਅਵੇਸਲੇ ਬੇਪਰਵਾਹ ਹੋਏ ਹਾਂ। ਇਲਾਹੀ ਹੁਕਮ ਦੇ ਬੁੱਝਣ ਪਹਿਚਾਨਣ ਦੀ ਅਹਿਮੀਅਤ ਅਤੇ ਵਡਿਆਈ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਗਿਆ ਹੈ। ਹੁਕਮ ਪਛਾਣੇ ਸੋ ਏਕੋ ਜਾਣੈ, ਬੰਦਾ ਕਹੀਏ ਸੋਈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਾਨੈ ਹੁਕਮ ਸਮਾਇਨ ਦਾ। ਇਹਨਾਂ ਪੰਕਤੀਆਂ ਵਿੱਚ ਦੱਸਿਆ ਗਿਆ ਹੈ ਕਿ ਜਿਸ ਗੁਰਮੁਖ ਜਨ ਨੇ ਹੁਕਮ ਨੂੰ ਪਹਿਚਾਣ ਲਿਆ ਹੈ, ਉਸਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ। ਹਾਂਜੀ, ਜਿਸ ਗੁਰਮੁਖ ਜਨ ਨੇ ਹੁਕਮ ਨੂੰ ਪਹਿਚਾਣ ਲਿਆ ਹੈ, ਉਸਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ, ਪ੍ਰਭ ਸਾਹਿਬ ਕਾ ਭੇਦ ਜਾਣ ਲਿਆ ਹੈ, ਹੁਕਮ ਮੰਨ ਕੇ ਭਾਣੇ ਵਿੱਚ ਸਮਾ ਗਿਆ ਹੈ। ਪਰ ਹੈਰਾਨੀ ਵਾਲੀ ਅਤੇ ਦੁਖਦਾਈ ਗੱਲ ਇਹ ਹੈ ਕਿ ਅਸੀਂ ਇਸ ਹਲਾਈ ਹੁਕਮ ਨੂੰ ਸਮਝਣ, ਜਾਣਨ, ਬੁੱਝਣ, ਪਹਿਚਾਨਣ, ਮੰਨਣ, ਕਮਾਉਣ ਦੀ ਬਜਾਏ ਹੁਕਮ ਨੂੰ ਦਿਮਾਗੀ ਵਿਸ਼ਾ, ਹੋਕੇ ਗਿਆਨ ਦਾ ਪ੍ਰਗਟਾਵਾ, ਗਲਤ ਅਰਥ ਕਰਨੇ, ਸਿਆਣਪਾਂ ਘੋਟਣ, ਓਪਰੇ ਬਖਿਆਨ, ਦਮੜੇ ਕਮਾਉਣ ਲਈ, ਵਾਹਵਾ ਲਈ ਸਾਧਨ ਜਾਂ ਜ਼ਰੀਆ ਹੀ ਬਣਾ ਛੱਡਿਆ ਹੈ। ਇਸ ਤਰ੍ਹਾਂ ਅਸੀਂ ਆਪਣੇ ਮਨ ਦੀ ਅਣਗਹਿਲੀ, ਅਗਿਆਨਤਾ, ਭਰਮ ਭਲਾਵੇ, ਅਵੇਸਲਾਪਣ, ਬੇਪਰਵਾਹੀ, ਮਚਲੇਪਣ, ਢੀਠਤਾਈ, ਮਨਮੁਖਤਾਈ ਨੂੰ ਟੱਕਣ ਛਪਾਉਣ ਦਾ ਬਹਾਨਾ ਹੀ ਬਣਾਇਆ ਹੋਇਆ ਹੈ। ਇਸ ਤਰ੍ਹਾਂ ਅਸੀਂ ਗੁਰਬਾਣੀ ਪੜ੍ਹਦੇ ਸੁਣਦੇ ਗਾਇਣ ਅਤੇ ਕਥਾ ਕਰਦੇ ਹੋਏ ਗੁਰਬਾਣੀ ਦਾ ਅਨਰਥ, ਫੋਕਾ, ਖੁਸ਼ ਗਿਆਨ, ਮਨੋਕਲਪਤ ਭਾਵਨਾ, ਓਪਰੇ ਜੋਸ਼, ਮਨਘੜਤ ਦ੍ਰਿਸ਼ਟਾਂਤਾਂ ਦਾ ਪ੍ਰਗਟਾਵਾ ਹੀ ਕਰ ਰਹੇ ਹਾਂ ਅਤੇ ਹੁਕਮ ਦੀ ਉੱਚੀ ਸੁੱਚੀ ਊਚਮ ਸੂਚੀ ਆਤਮਿਕ ਅਨੁਭਵੀ ਅਵਸਥਾ ਦੇ ਲਾਭ ਤੋਂ ਵਾਂਝੇ ਜਾ ਰਹੇ ਹਾਂ। ਬਿਜਲੀ ਦਾ ਦਿਮਾਗੀ ਗਿਆਨ ਕਿਤਾਬਾਂ ਕਾਲਜਾਂ ਵਿੱਚ ਪੜ੍ਹਨਾ ਸਮਝਣਾ ਹੋਰ ਗੱਲ ਹੈ, ਪਰ ਬਿਜਲੀ ਦੇ ਕਰੰਟ ਦੀ ਥਰਕੰਬਣੀ ਦਾ ਨਿੱਜੀ ਤਜਰਬਾ ਕੋਈ ਹੋਰ ਗੱਲ ਹੈ। ਦਿਮਾਗੀ ਗਿਆਨ ਮਾਇਕੀ ਮੰਡਲ ਤਾਈਂ ਸੀਮਤ ਹੈ, ਪਰ ਅਕਾਲ ਪੁਰਖ ਅਤੇ ਉਸ ਦੇ ਅਪਾਰ ਰੱਬ ਰਿਹਾ ਭਰਪੂਰ ਹੁਕਮ ਦਾ ਅੰਤਰ ਆਤਮੇ ਨਿੱਜੀ ਤਜਰਬਾ ਮਾਨਣਾ, ਜਾਣਨਾ, ਬੁੱਝਣਾ, ਪਹਿਚਾਨਣਾ ਬਿਲਕੁਲ ਵਿਲੱਖਣ ਅਨੋਖੀ ਆਤਮਿਕ ਮੰਡਲ ਦੀ ਅਨੁਭਵੀ ਖੇਲ ਹੈ। ਜਿਸ ਤਰ੍ਹਾਂ ਸੂਰਜ ਦੇ ਅਨੇਕ ਗੁਣਾਂ ਵਿੱਚੋਂ ਗਰਮੀ ਦਾ ਗੁਣ ਪ੍ਰਬਲ ਹੈ ਅਤੇ ਬੋਲਤਾ ਵਿੱਚ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ ਪਿਆਰ ਦਾ ਗੁਣ ਪ੍ਰਬਲ ਅਤੇ ਅਥਾਹ ਹੈ। ਹਾਂਜੀ, ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ ਪਿਆਰ ਦਾ ਗੁਣ ਪ੍ਰਬਲ ਅਤੇ ਅਥਾਹ ਹੈ। ਇਸੇ ਕਰਕੇ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੇਮ ਪੁਰਖ, ਪ੍ਰੀਤਮ, ਅਤ ਪ੍ਰੀਤਮ, ਪਿਆਰਾ, ਮਾਹੀ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ। ਇਸੇ ਕਰਕੇ ਅਕਾਲ ਪੁਰਖ ਪ੍ਰੇਮ ਸਰੂਪ ਹੈ ਅਤੇ ਪਿਆਰ ਦਾ ਮੁਜੱਸਮ ਹੈ। ਇਸ ਲਈ ਅਕਾਲ ਪੁਰਖ ਦੇ ਸਾਰਿਆਂ ਹੋਰ ਗੁਣਾਂ ਵਿੱਚ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਓ ਦੀ ਰੰਗਣ ਚੜ੍ਹੀ ਹੁੰਦੀ ਹੈ, ਜਿਸ ਦੀ ਭਾਅ ਜਾਂ ਖੁਸ਼ਬੂ ਜਾਂ ਨਿੱਘ ਅਕਾਲ ਪੁਰਖ ਦੇ ਹਰ ਕਰਤਵ ਵਿੱਚ ਪ੍ਰਗਟ ਹੋ ਰਿਹਾ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਦਾਹਰਣ ਦੇ ਤੌਰ 'ਤੇ ਮਾਂ ਦਾ ਆਪਣੇ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ, ਜੋ ਉਸਦੀ ਹਰ ਹਰਕਤ ਅਤੇ ਭਾਵਨਾ ਵਿੱਚ ਪ੍ਰਗਟ ਹੁੰਦਾ ਹੈ ਅਤੇ ਡੁੱਲ ਡੁੱਲ ਪੈਂਦਾ ਹੈ। ਇਸ ਤਰ੍ਹਾਂ ਮਾਂ ਦੇ ਗੁੱਸੇ ਵਿੱਚ, ਤਾੜਨਾ ਵਿੱਚ, ਝਿੜਕਾਂ ਵਿੱਚ, ਗਾਲਾਂ ਵਿੱਚ, ਕੁਟਾਈ ਵਿੱਚ, ਸਜ਼ਾ ਦੀ ਡੂੰਘੀ ਤਹਿ ਵਿੱਚ ਵੀ ਮਾਂ ਪਿਆਰ ਦੀ ਭਾਵਨਾ ਹੁੰਦੀ ਹੈ ਅਤੇ ਬੱਚੇ ਦੀ ਭਲਾਈ ਅਤੇ ਸ਼ੁਭ ਇਸ਼ਾਵਾਂ ਦੀ ਜਾਚਨਾ ਹੁੰਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕਵਾਓ ਦੁਆਰਾ ਜੋ ਹੁਕਮ ਉਪਜਿਆ ਹੈ ਉਸਦੇ ਅੰਤਰੀ ਭਾਵਨਾ ਵਿੱਚ ਵੀ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਓ, ਭਲਾ, ਸੁੱਖ, ਬਖਸ਼ਿਸ਼, ਗੁਰਪ੍ਰਸਾਦ ਦਾ ਪ੍ਰਵੇਸ਼ ਹੈ। ਪਰ ਅਸੀਂ ਇਸ ਇਲਾਹੀ ਹੁਕਮ ਦੀ ਅੰਤਰੀ ਭਾਵਨਾ ਨੂੰ ਨਹੀਂ ਬੁੱਝਦੇ। ਹਾਂਜੀ, ਪਰ ਅਸੀਂ ਇਸ ਇਲਾਹੀ ਹੁਕਮ ਦੀ ਅੰਤਰੀ ਭਾਵਨਾ ਨੂੰ ਨਹੀਂ ਬੁੱਝਦੇ ਅਤੇ ਰੱਬ ਨਾਲ ਰੋਸੇ ਗਿਲੇ ਕਰਦੇ ਹਾਂ ਅਤੇ ਬੇਮੁੱਖ ਹੋ ਕੇ ਦੁਖੀ ਹੁੰਦੇ ਹਾਂ। ਤੁਮ ਕਰੋ ਭਲਾ, ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਪਰ ਇਸ ਦੇ ਉਲਟ ਸਤਿਗੁਰੂ ਦੇ ਭਾਣੇ ਵਿੱਚ ਆਉਣ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਕਰਦੀ ਹੈ, ਜੋ ਤੂੰ ਕਰੇ ਕਰਾਵੇ ਸੁਆਮੀ, ਸਾ ਮਸਲਤ ਪ੍ਰਵਾਨ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਅਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਤੇਰਾ ਕੀਆ ਮੀਠਾ ਲਾਗੈ। ਹਰ ਜਨ ਉਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ, ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ। ਜੋ ਤਿਸ ਭਾਣਾ ਸੋ ਸਤ ਕਰ ਮਾਨਿਆ, ਕਾਟੀ ਜਮਕੀ ਫਾਸੀ। ਸਾਡੇ ਹਰ ਖਿਆਲ ਜਾਂ ਕਰਮ ਦੇ ਪਿਛੋਕੜ ਵਿੱਚ ਕਈ ਕਿਸਮ ਦੀਆਂ ਰੀਝਾਂ, ਭਾਵਨਾਵਾਂ ਜਾਂ ਮਜਬੂਰੀਆਂ ਹੁੰਦੀਆਂ ਹਨ। ਕਿਹੜੀਆਂ ਕਿਹੜੀਆਂ? ਜਿਹਾ ਕਿ ਮਾਇਕੀ ਗਰਜਾਂ, ਕਿਸੇ ਨੂੰ ਖੁਸ਼ ਕਰਨ ਲਈ, ਲੋਕਾਂ ਦੀ ਵਾਹ ਵਾਹ ਲਈ, ਸਰਕਾਰੀ ਕਾਨੂੰਨ, ਗ੍ਰਹਿਸਥ ਦੀਆਂ ਮਜਬੂਰੀਆਂ, ਸਰੀਰਕ ਆਦਤਾਂ, ਮਾਨਸਿਕ ਬੰਧਨ, ਧਾਰਮਿਕ ਬੰਧਨ, ਬੱਧਾ ਚੱਟੀ, ਮੋਹ ਦੀ ਖਿੱਚ, ਇਹ ਸਾਰੇ ਮਜਬੂਰੀਆਂ ਵਾਲੇ ਕਰਮ ਧਰਮ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਦਾਇਰੇ ਅੰਦਰ ਹੀ ਪ੍ਰਵਿਰਤ ਹਨ, ਜਿਸ ਕਾਰਨ ਅਸੀਂ ਕਰਮਬੱਧ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ, ਧੰਦਾ ਕਰਤਿਆਂ ਜਨਮ ਗਿਆ ਅੰਦਰ ਦੁੱਖ ਸਹਾਮ। ਹਉ ਹਉ ਕਰਤੇ ਕਰਮ ਰਤ, ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉਂ, ਤੋ ਇਉ ਕਰਮ ਬਿਕਾਰ। ਬੜਾ ਜੀਵਨ ਬਤੀਤ ਕਰ ਰਹੇ ਹਾਂ। ਇਹਨਾਂ ਲੇਖਾਂ ਦੀਆਂ ਵਿਚਾਰਾਂ ਦਾ ਨਿਚੋੜ ਇਉਂ ਦਰਸਾਇਆ ਜਾ ਸਕਦਾ ਹੈ, ਪਰਮੇਸ਼ਰ ਜਾਂ ਹੁਕਮੀ ਅਤ ਪ੍ਰੀਤਮ ਹੈ। ਹਾਂਜੀ, ਪਰਮੇਸ਼ਰ ਜਾਂ ਹੁਕਮੀ ਅਤ ਪ੍ਰੀਤਮ ਹੈ, ਪ੍ਰੇਮ ਪੁਰਖ ਹੈ, ਪ੍ਰੇਮ ਦੀ ਮਹਿਕ ਹੈ, ਮਹਿਕ ਦੀ ਮਿੱਠੜੀ ਸੁਗੰਧੀ ਹੈ, ਪ੍ਰੇਮ ਦਾ ਨਿੱਘ ਹੈ, ਪ੍ਰੇਮ ਦਾ ਮਹਾਰਸ ਹੈ, ਪਿਰਮ ਪਿਆਲਾ ਹੈ, ਪ੍ਰੇਮ ਦਾ ਸਰੂਰ ਹੈ, ਪ੍ਰੇਮ ਦੀ ਮਸਤੀ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਸਰੂਪ ਹੈ, ਪ੍ਰੇਮ ਹੈ। ਇਸ ਲਈ ਉਸ ਵਿੱਚੋਂ ਪ੍ਰਕਾਸ਼ਿਤ ਹੋਏ ਕਵਾਓ ਜਾਂ ਹੁਕਮ ਦੇ ਵਿੱਚ ਵੀ ਪਿਆਰ ਦੀ ਮਹਿਕ ਹੈ, ਪਿਆਰ ਦਾ ਨਿੱਘ ਹੈ, ਪਿਆਰ ਦੀ ਭਾਵਨਾ ਹੈ, ਪਿਆਰ ਦੀ ਭਾਅ ਹੈ, ਪ੍ਰੇਮ ਭਰੀ ਹਮਦਰਦੀ ਹੈ, ਪ੍ਰੇਮ ਭਰੀ ਸ਼ੁਭ ਇੱਛਾ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਖੇਲ ਹੈ, ਪ੍ਰੀਤ ਦਾ ਖੇਲ ਅਖਾੜਾ ਹੈ, ਮਾਂ ਪਿਆਰ ਦਾ ਪ੍ਰਤੀਕ ਹੈ, ਬਖਸ਼ਾਂ ਦਾ ਭੰਡਾਰ ਹੈ, ਖਿਮਾ ਦਾ ਬਿਰਧ ਹੈ, ਲਾਲ ਲੜਾਵੇ ਹੈ, ਖੇਲ ਖਿਲਾਵੇ ਹੈ, ਕੇਲ ਕਲਾਵੇ ਹੈ, ਔਗੁਣ ਕੋ ਨਾ ਚਿਤਾਰੇ ਹੈ, ਪ੍ਰੀਤ ਹੈ, ਪ੍ਰੇਮ ਹੈ, ਰਸ ਹੈ, ਚਾਉ ਹੈ, ਮਲਾਰ ਹੈ, ਅਵਨਾਸ਼ੀ ਖੇਮ ਹੈ, ਸਦਾ ਸੁਖ ਹੈ, ਗੁਰਪ੍ਰਸਾਦ ਹੈ। ਹੁਕਮ ਅਕਾਲ ਪੁਰਖ ਦੇ ਕਵਾਉ ਦਾ ਪ੍ਰਗਟਾਵਾ ਹੈ। ਹਾਂਜੀ, ਹੁਕਮ ਅਕਾਲ ਪੁਰਖ ਦੇ ਕਵਾਉ ਦਾ ਪ੍ਰਗਟਾਵਾ ਹੈ, ਪ੍ਰਕਾਸ਼ ਹੈ, ਵਿਕਾਸ ਹੈ, ਹਰਕਤ ਹੈ, ਰਵਾਨਗੀ ਹੈ, ਸਹਿਜ ਚਾਲ ਹੈ, ਥਰਕੰਬਣੀ ਹੈ, ਰੁਣ ਚੁਣ ਹੈ, ਸਹਿਜ ਧੁਨੀ ਹੈ, ਅਨਹਦ ਰਾਗ ਹੈ, ਜਾਦੂ ਹੈ, ਮਸਤੀ ਹੈ, ਹੁਲਾਸ ਹੈ, ਖੇੜਾ ਹੈ। ਇਹ ਇਲਾਹੀ ਹੁਕਮ ਨਾਲ ਲਿਖਿਆ ਹੋਇਆ ਹੈ। ਸਰਬ ਰਿਹਾ ਰੱਬ ਰਿਹਾ ਭਰਪੂਰ ਹੈ, ਘੱਟ ਘੱਟ ਵਿੱਚ ਵਰਤ ਰਿਹਾ ਹੈ, ਕੰਨਣ ਪੜਨ ਸਮਰੱਥ ਹੈ, ਅਭੁੱਲ ਹੈ, ਅਟਲ ਹੈ, ਸਦੀਵੀ ਹੈ, ਇੱਕ ਸਾਰ ਹੈ, ਦਇਆ ਹੈ, ਖਿਮਾ ਹੈ, ਪਿਆਰ ਹੈ, ਪ੍ਰੇਮ ਚਾਉ ਹੈ, ਸ਼ਬਦ ਹੈ, ਨਾਮ ਹੈ। ਇਹ ਹੁਕਮ ਸਾਰੀ ਕਾਇਨਾਤ ਨੂੰ ਪਸਾਰਦਾ, ਪਾਲਦਾ, ਪੋਸਦਾ, ਚਲਾਉਂਦਾ, ਰਾਖੀ ਕਰਦਾ, ਮੇਲਦਾ, ਵਿਛੋੜਦਾ, ਸਜਾਉਂਦਾ, ਜੀ ਜਾਂ ਦਾਨ ਦਿੰਦਾ, ਘੜਦਾ, ਭੰਨਦਾ, ਲੈ ਕਰਦਾ, ਮੁੜ ਸਾਜਦਾ ਹੈ। ਸਾਨੂੰ ਰੱਬ ਜਾਂ ਉਸਦੇ ਹੁਕਮ ਦਾ ਪਤਾ ਹੀ ਨਹੀਂ। ਹਾਂਜੀ, ਸਾਨੂੰ ਰੱਬ ਜਾਂ ਉਸਦੇ ਹੁਕਮ ਦਾ ਪਤਾ ਹੀ ਨਹੀਂ, ਸੋਝੀ ਹੀ ਨਹੀਂ, ਗਿਆਨ ਹੀ ਨਹੀਂ, ਨਿਸ਼ਚਾ ਹੀ ਨਹੀਂ, ਭਾਵਨਾ ਹੀ ਨਹੀਂ, ਸ਼ਰਧਾ ਹੀ ਨਹੀਂ। ਇਸ ਹੁਕਮ ਦੀ ਬਾਬਤ ਸਾਡਾ ਗਿਆਨ ਉਪਰਾ ਜਿਹਾ, ਫੋਕਾ ਜਿਹਾ, ਦਿਮਾਗੀ ਸ਼ੁਗਲ, ਡੰਗ ਟਪਾਊ, ਹਮ ਮੈਨੂੰ ਪੱਠੇ ਪਾਉਣ, ਮਾਇਆ ਕਮਾਉਣ ਦਾ ਹੀ ਜ਼ਰੀਆ ਬਣ ਗਿਆ ਹੈ। ਇਸ ਇਲਾਹੀ ਹੁਕਮ ਨੂੰ ਦਿਮਾਗੀ ਗਿਆਨ ਨਾਲ ਸਮਝਿਆ, ਜਾਣਿਆ, ਪਹਿਚਾਣਿਆ, ਪਕੜਿਆ, ਕਮਾਇਆ ਨਹੀਂ ਜਾ ਸਕਦਾ। ਹਾਂਜੀ, ਇਸ ਇਲਾਹੀ ਹੁਕਮ ਨੂੰ ਦਿਮਾਗੀ ਗਿਆਨ ਨਾਲ ਸਮਝਿਆ, ਜਾਣਿਆ, ਪਹਿਚਾਣਿਆ, ਪਕੜਿਆ, ਕਮਾਇਆ ਨਹੀਂ ਜਾ ਸਕਦਾ, ਜਿਸ ਕਾਰਨ ਅਸੀਂ ਬਾਣੀ ਦੇ ਅੰਤਰੀ ਭਾਵਨਾ ਜਾਂ ਗੁੱਝੇ ਭੇਦਾਂ ਤੋਂ ਅਣਜਾਣ ਹਾਂ। ਅਕਾਲ ਪੁਰਖ ਨੂੰ ਵਿਸਾਰਿਆ ਹੋਇਆ ਹੈ, ਆਪਣੇ ਭਾਣੇ ਵਿੱਚ ਵਿਚਰਦੇ ਹਾਂ, ਮੈਂ ਮੇਰੀ ਨੂੰ ਪਾਲ ਰਹੇ ਹਾਂ, ਕਰਮ ਕਾਂਡਾਂ ਵਿੱਚ ਫਸੇ ਹੋਏ ਹਾਂ, ਮੋਹ ਮਾਇਆ ਵਿੱਚ ਜਕੜੇ ਹੋਏ ਹਾਂ, ਪੰਚ ਦੂਤਾਂ ਦੇ ਗੁਲਾਮ ਹਾਂ, ਮਾਇਆ ਦੇ ਹਨੇਰੇ ਵਿੱਚ ਠੋਕਰਾਂ ਖਾਂਦੇ ਹਾਂ, ਆਪਣੇ ਹੀ ਕਰਮਾਂ ਦੇ ਬੰਧਨਾਂ ਵਿੱਚ ਕੈਦ ਹਾਂ, ਆਵਾਗਮਨ ਦੇ ਫੇਰੇ ਵਿੱਚ ਹਾਂ, ਧਰਮ ਰਾਏ ਦੇ ਚੀਰੇ ਵਿੱਚ ਹਾਂ, ਜਮਾਂ ਦੇ ਭੈ ਵਿੱਚ ਹਾਂ, ਕੂਰ ਕਿਰਿਆ ਵਿੱਚ ਉਲਝੇ ਹੋਏ ਹਾਂ। ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਏ, ਕਿਉਂਕਿ ਅਸੀਂ ਇਸ ਉੱਚਮ ਉੱਚੇ, ਸੂਚਮ ਸੂਚੇ ਇਲਾਹੀ ਹੁਕਮ ਨੂੰ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ, ਬੁੱਝਿਆ ਹੀ ਨਹੀਂ, ਪਹਿਚਾਣਿਆ ਹੀ ਨਹੀਂ, ਮੰਨਿਆ ਹੀ ਨਹੀਂ, ਲੋੜ ਹੀ ਨਹੀਂ, ਉੱਦਮ ਤਾਂ ਕੀ ਕਰਨਾ ਸੀ। ਇਸ ਇਲਾਹੀ ਹੁਕਮ ਵਿੱਚ ਮਨ ਦੇ ਕਿੰਤੂ, ਸ਼ੰਕੇ, ਕਿਉਂ, ਕਿਆ, ਕੈਸੇ, ਦਲੀਲਾਂ, ਉਕਤੀਆਂ, ਜੁਗਤੀਆਂ, ਚਲਾਕੀਆਂ, ਸਿਆਣਪਾਂ, ਢੰਗੌਸਲੇ, ਹੁਜਤਾਂ, ਪਖੰਡ ਨੂੰ ਕੋਈ ਥਾਂ ਨਹੀਂ ਹੈ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਹਾਂਜੀ, ਇਸ ਇਲਾਹੀ ਹੁਕਮ ਪਿਆਰ ਦੀ ਖੇਲ ਹੈ। ਪਿਆਰ ਦੀ ਡੋਰੀ ਹੈ, ਡੋਰੀ ਦੇ ਤੁਣਕੇ ਹਨ, ਤੁਣਕੇ ਦੀ ਖਿੱਚ ਹੈ, ਖਿੱਚ ਖਾਣ ਦਾ ਸਵਾਦ ਹੈ, ਪ੍ਰੇਮ ਦੀ ਪੀਂਘ ਹੈ, ਪੀਂਘ ਦੇ ਝੂਟੇ ਹਨ, ਝੂਟਿਆਂ ਦੀ ਮਸਤੀ ਹੈ, ਮਸਤੀ ਦੀ ਬੇਖੁਦੀ ਹੈ, ਬੇਖੁਦੀ ਵਿੱਚ ਗੁਆਚਣਾ ਹੈ। ਇਸ ਤਰ੍ਹਾਂ ਮਨ ਨੂੰ ਗੁਰੂ ਚਰਨਾਂ ਵੱਲ ਮੋੜ ਮੋੜ ਕੇ ਪ੍ਰੇਰਨਾ, ਪ੍ਰੀਤ ਵਿੱਚ ਭਿੱਜਣਾ, ਹਰ ਰੰਗ ਵਿੱਚ ਰੰਗਣਾ, ਪਿਆਰ ਵਿੱਚ ਰਸਣਾ, ਪਿਆਰ ਵਿੱਚ ਵਸਣਾ, ਪਿਆਰ ਵਿੱਚ ਗੁੰਦਣਾ, ਪਿਆਰ ਦੀ ਖੁਸ਼ਬੋ ਭਰਨੀ, ਪਿਆਰ ਸਰੂਪ ਹੋਣਾ, ਪਿਆਰ ਵਿੱਚ ਬੇਖੁਦ ਹੋ ਕੇ ਆਪਣੇ ਜੀਵਨ ਦੀ ਡੋਰੀ ਆਪਣੇ ਪ੍ਰੀਤਮ ਦੇ ਹੱਥ ਵਿੱਚ ਫੜਾਉਣਾ ਹੀ ਹੁਕਮ ਰਜਾਈ ਚੱਲਣਾ ਹੈ। ਹੁਕਮ ਨੂੰ ਮੰਨਣਾ ਹੈ, ਹੁਕਮ ਕਮਾਉਣਾ ਹੈ, ਹੁਕਮ ਰੂਪ ਹੋਣਾ ਹੈ। ਹਾਂਜੀ, ਆਪਣੀ ਨਿੱਕੀ ਜਿਹੀ ਮੈਂ ਮੇਰੀ ਦੀ ਡੋਰੀ, ਆਪਣੀ ਨਿੱਕੀ ਜਿਹੀ ਮੈਂ ਮੇਰੀ ਦੀ ਡੋਰੀ ਸਤਿਗੁਰ ਦੇ ਹੱਥ ਫੜਾ ਕੇ ਕੱਠ ਪੁਥਲੀ ਵਾਂਗ ਜਿਉਂ ਪਿਆਰਾ ਹਿਲਾਏ ਤਿਉਂ ਹਿੱਲਣਾ, ਕਰਾਏ ਸੋ ਕਰਨਾ, ਚਲਾਏ ਸੋ ਚੱਲਣਾ, ਬੁਲਾਏ ਸੋ ਬੋਲਣਾ, ਸੁਝਾਏ ਸੋ ਸੋਚਣਾ, ਜਿੱਥੇ ਵਿਸਾਲੇ ਤੈ ਬੈਸਣਾ, ਜੈ ਭੇਜੇ ਤੈ ਜਾਣਾ, ਜੋ ਦੇਵੇ ਸੋ ਖਾਣਾ, ਜਿੱਥੇ ਰੱਖੇ ਤਿੱਥੇ ਰਹਿਣਾ ਵਾਲੀ ਅਵਸਥਾ ਨੂੰ ਹੀ ਹੁਕਮ ਦਾ ਮੰਨਣਾ ਕਿਹਾ ਜਾਂਦਾ ਹੈ। ਜਦ ਸਾਡਾ ਮਨ, ਤਨ, ਬੁੱਧੀ ਅਤੇ ਸਮੁੱਚਾ ਆਪਾ ਇਲਾਹੀ ਹੁਕਮ ਦੇ ਪਾਣੇ ਦੀ ਰਵਾਨਗੀ ਵਿੱਚ ਸੁਰ ਹੋ ਗਿਆ ਤਾਂ ਅਸੀਂ ਪੂਰਨ ਤੌਰ 'ਤੇ ਇਲਾਹੀ ਹੁਕਮ ਦੇ ਪ੍ਰਗਟਾਵੇ ਦੇ ਸਾਧਨ, ਵਰਤੋਂ ਦਾ ਹਥਿਆਰ, ਪ੍ਰਕਾਸ਼ ਲਈ ਬੱਲਬ, ਅਨਹਤੁਨੀ ਦਾ ਰਾਗ, ਇਲਾਹੀ ਰਾਗ ਦੀ ਬੰਸਰੀ, ਪਰਮਾਰਥ ਦੇ ਕਰਤਵ, ਭਗਤੀ ਦਾ ਯੋਗ, ਯੋਗ ਦੀ ਜੁਗਤੀ, ਜੀਵਨ ਦੀ ਸੇਧ, ਪਿਆਰ ਦੀ ਖਿੱਚ, ਪਿਆਰ ਦਾ ਸੋਮਾ, ਪਿਆਰ ਦਾ ਤੀਰ, ਤੀਰ ਦਾ ਮਿੱਠਾ ਸਵਾਦ, ਮਹਾਰਸ ਦਾ ਸੋਮਾ, ਪ੍ਰੇਮ ਸ਼ੋਅ ਦਾ ਨਸ਼ਾ, ਨਸ਼ੇ ਦਾ ਸਰੂਰ, ਸਰੂਰ ਵਿੱਚ ਮਸਤੀ, ਸਰੂਰ ਦੀ ਮਸਤੀ ਵਿੱਚ ਗੁਆਚ ਕੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਰੁੜਦੇ ਹੋਏ ਆਪਣੇ ਸ਼ੋਅ ਸ਼ਾਗਰ ਅਕਾਲ ਪੁਰਖ ਪ੍ਰੀਤਮ ਵੱਲ ਸਹਿਜ ਚਾਲ ਵਿੱਚ ਤੁਰੇ ਜਾਵਾਂਗੇ ਅਤੇ ਆਪਣਾ ਜੀਵਨ ਸਫਲ ਕਰਾਂਗੇ। ਇਸ ਤਰ੍ਹਾਂ ਹੁਕਮ ਸਾਡੀ ਬੁੱਧੀ ਵਿੱਚ, ਬੁੱਧੀ ਦੀ ਸੋਚਣੀ ਵਿੱਚ, ਬੁੱਧੀ ਦੀ ਤੀਖਣਤਾ ਵਿੱਚ, ਜੀਵਨ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਰਵਾਨਗੀ ਦੇ ਬੇਗ ਵਿੱਚ, ਬੇਗ ਦੀ ਸਹਿਜ ਚਾਲ ਵਿੱਚ, ਅੰਗ ਅੰਗ ਵਿੱਚ, ਅੱਖ ਵਿੱਚ, ਅੱਖ ਦੀ ਜੋਤ ਵਿੱਚ, ਜੋਤ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਖ ਵਿੱਚ, ਕਟਾਖ ਦੇ ਜਾਦੂ ਵਿੱਚ, ਦਿਮਾਗ ਵਿੱਚ, ਦਿਮਾਗ ਦੀ ਤੀਖਣਤਾ ਵਿੱਚ, ਸਿਰ ਦੇ ਬਾਲਾਂ ਵਿੱਚ, ਬਾਲਾਂ ਦੀ ਲਚਕ ਵਿੱਚ, ਬਾਲਾਂ ਦੀ ਭਾਅ ਵਿੱਚ, ਮੱਥੇ ਦੀ ਤਿਉੜੀ ਵਿੱਚ, ਮੱਥੇ ਦੇ ਜਲਾਲ ਵਿੱਚ, ਗੱਲਾਂ ਦੀ ਲਾਲੀ ਵਿੱਚ, ਲਾਲੀ ਦੇ ਪ੍ਰਕਾਸ਼ ਵਿੱਚ, ਪ੍ਰਕਾਸ਼ ਦੇ ਹੁਸਨ ਵਿੱਚ, ਬੁੱਲਾਂ ਦੀ ਕੋਮਲਤਾ ਵਿੱਚ, ਬੁੱਲਾਂ ਦੀ ਮੁਸਕਾਨ ਵਿੱਚ, ਬੁੱਲਾਂ ਦੀ ਬੋਲੀ ਵਿੱਚ, ਬਚਨਾਂ ਦੀ ਮਿਠਾਸ ਵਿੱਚ, ਬਚਨਾਂ ਦੇ ਕਟਾਖ ਵਿੱਚ, ਕਟਾਖ ਦੇ ਜਾਦੂ ਵਿੱਚ, ਹਿਰਦੇ ਵਿੱਚ, ਹਿਰਦੇ ਦੀ ਭਾਵਨਾ ਵਿੱਚ, ਭਾਵਨਾ ਦੇ ਹੁਲਾਸ ਵਿੱਚ, ਹੁਲਾਸ ਦੇ ਚਾਉ ਵਿੱਚ, ਪਿਆਰ ਵਿੱਚ, ਪਿਆਰ ਦੀ ਸ਼ੋਅ ਵਿੱਚ, ਪਿਆਰ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਖ ਵਿੱਚ, ਪ੍ਰੇਮ ਤੀਰ ਦੀ ਨੋਕ ਵਿੱਚ, ਪ੍ਰੇਮ ਤੀਰ ਦੇ ਜ਼ਖਮ ਵਿੱਚ, ਜ਼ਖਮ ਦੀ ਮਿੱਠੀ ਪੀੜ ਵਿੱਚ, ਪਿਰਮ ਪਿਆਲੇ ਵਿੱਚ, ਪਿਰਮ ਪਿਆਲੇ ਦੇ ਨਸ਼ੇ ਵਿੱਚ, ਨਸ਼ੇ ਦੀ ਮਸਤੀ ਵਿੱਚ, ਮਸਤੀ ਦੀ ਸਮਾਧੀ ਵਿੱਚ ਆਦਿ ਸਾਡੇ ਜੀਵਨ ਦੀ ਹਰਕਤ ਅਤੇ ਭਾਵਨਾ ਵਿੱਚ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਗਟਾਵਾ ਹੋਵੇਗਾ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ। ਇਸ ਵਿੱਚ ਸਾਡੀ ਹਉਮੈ ਜਾਂ ਮੈਂ ਮੇਰੀ ਲਈ ਕੋਈ ਥਾਂ ਨਹੀਂ, ਇਸ ਵਿੱਚ ਸਾਡੀ ਹਉਮੈ ਜਾਂ ਮੇਰੀ ਮੈਂ ਮੇਰੀ ਲਈ ਕੋਈ ਥਾਂ ਨਹੀਂ ਅਤੇ ਹਉਮੈ ਦਾ ਉੱਕਾ ਹੀ ਅਭਾਵ ਹੋਵੇਗਾ। ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਸ ਤਰ੍ਹਾਂ ਅਸੀਂ ਮੈਂ ਮੇਰੀ ਦੀ ਭਾਵਨਾ ਤੋਂ ਮਰ ਕੇ ਤੂੰ ਤੇਰੀ ਦੀ ਭਾਵਨਾ ਦੇ ਪ੍ਰੇਮ ਸਵੈਪਨਾ ਵਿੱਚ ਜੀਵਾਂਗੇ। ਮੂਏ ਬਿਨ ਜੀਵਨ ਨਾਹੀਂ, ਮਰ ਮਰ ਜੀਵੈ ਤਾਂ ਕਿਛ ਪਾਏ। ਜਿਸ ਤਰ੍ਹਾਂ ਫੁੱਲ ਕਰਤੇ ਦੀ ਰਜਾ ਵਿੱਚ, ਪਿਆਰ ਵਿੱਚ, ਉਮਾ ਵਿੱਚ, ਚਾਉ ਵਿੱਚ ਹੋਂ ਰਹਿਤ ਆਪਣੇ ਦਾਤੇ ਦੀਆਂ ਬਖਸ਼ੀਆਂ ਹੋਈਆਂ ਦਾਤਾਂ, ਮਹਿਕ, ਸੁਹੱਪਣ, ਕੋਮਲਤਾ, ਰੰਗ ਰਸ ਅਣਜਾਣੇ ਹੀ ਆਮ ਮੁਹਾਰੇ ਅਭੋਲ ਹੀ ਸਹਿ ਸਵਾਏ ਬਣ ਰਿਹਾ ਹੈ। ਇਹ ਉਦਾਹਰਣ ਅਕਾਲ ਪੁਰਖ ਦੇ ਪ੍ਰੇਮ ਖੇਲ ਦੇ ਬੇਅੰਤ ਕਰਿਸ਼ਮਿਆਂ ਵਿੱਚੋਂ ਕੇਵਲ ਇੱਕ ਦ੍ਰਿਸ਼ਟਾਂਤ ਦਰਸਾਇਆ ਗਿਆ ਹੈ, ਜਿਸ ਨੂੰ ਕੈਨਾਤ ਦੀਆਂ 84 ਲੱਖ ਜੂਨਾਂ ਤਾਂ ਹੁਕਮ ਰਜਾਈ ਚੱਲਣਾ ਦੀ ਇਲਾਹੀ ਖੇਲ ਨੂੰ ਅਣਜਾਣੇ ਅਤੇ ਅਪੋਲ ਹੀ ਖੇਲ ਰਹੀਆਂ ਹਨ, ਪਰ ਇਨਸਾਨੀ ਜੂਨ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਪੂਰਨ ਸੋਝੀ ਵਿੱਚ ਪ੍ਰੇਮ ਸਵੈਪਨਾ ਦੇ ਨਸ਼ੇ ਦੇ ਅਮਾਹ ਅਤੇ ਚਾਓ ਵਿੱਚ ਇਸ ਹੁਕਮ ਰਜਾਈ ਚੱਲਣਾ ਦੀ ਪ੍ਰਮ ਖੇਲ ਨੂੰ ਦਾਤੇ ਦਾ ਹਥਿਆਰ ਪ੍ਰਣਾਲੀ ਕੱਠਪੁਤਲੀ ਬਾਂਸਰੀ ਸਤਾਰ ਦੀਆਂ ਤਾਰਾਂ ਤਾਰਾਂ ਦਾ ਰਾਗ ਬਣ ਕੇ ਪਿਆਰੇ ਦੀ ਰਜਾ ਵਿੱਚ ਵੱਜਦੇ ਅਲਾਪਦੇ ਆਪਾ ਵੰਡਦੇ ਆਪਾ ਵਾਰਦੇ ਡੁੱਲਡੁੱਲ ਪੈਂਦੇ ਹੋਏ ਇਲਾਹੀ ਹੁਕਮ ਨੂੰ ਮੰਨਦੇ ਕਮਾਉਂਦੇ ਹਨ। ਉਹਨਾਂ ਗੁਰਮੁਖ ਪਿਆਰਿਆਂ ਵਿੱਚ ਮੈਂ ਮੇਰੀ ਦਾ ਅਭਾਵ ਹੁੰਦਾ ਹੈ। ਹਾਂਜੀ, ਉਹਨਾਂ ਗੁਰਮੁਖ ਪਿਆਰਿਆਂ ਵਿੱਚ ਮੈਂ ਮੇਰੀ ਦਾ ਅਭਾਵ ਹੁੰਦਾ ਹੈ, ਉਹ ਗੁਰੂ ਦੇ ਬੈ ਖਰੀਦ ਗੋਲੇ ਬਣ ਚੁੱਕੇ ਹੁੰਦੇ ਹਨ ਅਤੇ ਸਿਰਫ ਪ੍ਰੇਮ ਰੰਗਣ ਵਿੱਚ ਕਾਰ ਕਮਾਉਂਦੇ ਹਨ। ਗੁਰੂ ਦੇ ਪਿਆਰ ਵਿੱਚ, ਨਾਮ ਦੇ ਰੰਗ ਵਿੱਚ, ਸ਼ਬਦ ਦੀ ਮਿੱਠੀ ਧੁਨੀ ਵਿੱਚ, ਪ੍ਰੀਤ ਪ੍ਰੇਮ ਦੇ ਅਮਾਹ ਵਿੱਚ, ਮਹਾਰਸ ਦੇ ਨਸ਼ੇ ਵਿੱਚ, ਅਕਹਿ ਜ਼ੋਰਦਾਰ ਪ੍ਰੇਮ ਜੋਸ਼ ਵਿੱਚ ਜਦ ਗੁਰਮੁਖ ਦੀ ਆਤਮਾ ਉਛਲਦੀ ਹੈ ਤਾਂ ਉਸਦੀ ਹਰ ਹਰਕਤ ਵਿੱਚ, ਤੱਕਣੀ ਵਿੱਚ, ਗੁਫਤਾਰ ਵਿੱਚ, ਰਫਤਾਰ ਵਿੱਚ, ਸ਼ੋਅ ਵਿੱਚ, ਭਾਵਨਾ ਵਿੱਚ, ਅਮਾਹ ਵਿੱਚ ਨਾਨਕ ਪਿਆਰ ਨਾਮ ਠਾਠਾਂ ਮਾਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਉਹਨਾਂ ਦੇ ਜੀਵਨ ਦਾ ਹਰ ਪਲ, ਹਰ ਖਿਨ, ਦਿਨ ਰਾਤ, ਜਾਣੀ ਸਾਰੇ ਜੀਵਨ ਵਿੱਚ ਹੁਕਮ ਰਜਾਈ ਚੱਲਣਾ ਦਾ ਹੀ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਉਹਨਾਂ ਦੀ ਬੋਲੀ ਅਬੋਲ ਹੈ, ਜੋ ਗੁਰਮੁਖ ਜਨ ਹਨ ਉਹਨਾਂ ਦੀ ਬੋਲੀ ਅਬੋਲ ਹੈ, ਪ੍ਰੀਤ ਚੁੱਪ ਪ੍ਰੀਤ ਹੈ, ਕਿਰਿਆ ਅਦ੍ਰਿਸ਼ਟ ਹੈ, ਖੇਲ ਅਖੇਲ ਹੈ, ਸੋਚਣੀ ਅਸੋਚ ਹੈ, ਜਿਉਂਦੇ ਮਰੇ ਹੋਏ ਹਨ, ਮੌਤ ਵਿੱਚ ਜਿਉਂਦੇ ਹਨ, ਤੱਕਦੇ ਹੋਏ ਦੇਖ ਨਹੀਂ ਰਹੇ, ਬੋਲਦੇ ਹੋਏ ਚੁੱਪ ਹਨ, ਚੁੱਪ ਵਿੱਚ ਬੋਲਦੇ ਹਨ, ਚੁੱਪ ਵਿੱਚ ਤੂਫਾਨ ਹੈ, ਤੂਫਾਨ ਵਿੱਚ ਸਹਿਜ ਹੈ। ਇਹ ਅਕੈ ਅਨੋਖੀ ਆਤਮਿਕ ਖੇਲ ਦੀ ਅਕਥ ਕਥਾ ਪੜ ਪੜਾ ਕੇ, ਸੁਣ ਸੁਣਾ ਕੇ, ਸਮਝ ਸਮਝਾ ਕੇ, ਸਿਆਣਪਾਂ ਨਾਲ, ਚੁੰਝ ਗਿਆਨ ਨਾਲ, ਫਿਲੋਸਫੀਆਂ ਘੋਟ ਕੇ, ਉਕਤੀਆਂ ਜੁਗਤੀਆਂ ਨਾਲ, ਚਤੁਰਾਈਆਂ ਨਾਲ, ਜਪ ਤਪ ਸੰਜਮ ਨਾਲ, ਪਾਠ ਪੜਿਓ ਨਾਲ, ਵੇਦ ਵਿਚਾਰਨ ਨਾਲ, ਨਿਉਲੀ ਕਰਮ ਨਾਲ, ਸਰੀਰ ਕਟਾਏ ਨਾਲ, ਧਰਤੀ ਭਰਮਣ ਨਾਲ, ਪੁੰਨਦਾਨ ਨਾਲ, ਵਰਤਨੇਮ ਨਾਲ, ਯੋਗ ਅਭਿਆਸ ਨਾਲ, ਕਰਮ ਧਰਮ ਨਾਲ, ਸਗਲ ਤਿਆਗ ਨਾਲ, ਤੀਰਥ ਨਾਵਣ ਨਾਲ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਆਪਣੇ ਜ਼ੋਰ ਨਾਲ ਸਿੱਖੀ ਸਮਝੀ ਜਾਣੀ ਬੁੱਝੀ ਪਹਿਚਾਣੀ ਮੰਨੀ ਕਮਾਈ ਖੇਲੀ ਨਹੀਂ ਜਾ ਸਕਦੀ। ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਮਨ ਕੀ ਮੈਲ ਨਾ ਉਤਰੈ ਇਹ ਵਿਦ, ਜੇ ਲਖ ਜਤਨ ਕਰਾਏ, ਹਾਂ ਹਾਂ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀਏ ਇਹ ਜੁਗਤਾ, ਕੂੜ ਕਿਰਿਆ ਉਰ ਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਪਾਠ ਪੜੇ ਨਾ ਬੁੱਝਈ, ਭੇਖੀ ਭਰਮ ਭੁਲਾਏ, ਮਨ ਹਠ ਕਿਤੇ ਉਪਾਏ ਨਾ ਛੁੱਟੀਐ, ਸਿਮਰਤ ਸ਼ਾਸਤਰ ਸੁਧ ਹੋ ਜਾਏ, ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਇਹ ਅਕਥ ਕਥਾ ਤਾਂ ਇਲਾਹੀ ਰਹਿਮਤ, ਹਾਂਜੀ ਇਹ ਅਕਥ ਕਥਾ ਤਾਂ ਇਲਾਹੀ ਰਹਿਮਤ, ਬਖਸ਼ਿਸ਼ ਨਦਰ ਕਰਮ ਗੁਰਪ੍ਰਸਾਦ ਦੀ ਦਾਤ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ, ਇਹ ਪ੍ਰਮ ਪਿਆਲਾ ਖਸਮ ਕਾ, ਜੈ ਪਾਵੈ ਤੈ ਦੇ। ਇਹ ਇਲਾਹੀ ਦਾਤ ਲਈ ਗੁਰਬਾਣੀ ਸਾਨੂੰ ਇਉਂ ਜਾਚਨਾ ਸਿਖਾਉਂਦੀ ਹੈ, ਹਾ 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 ਪ੍ਰਭ ਰਾਖ ਲਿਹੋ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ, ਨਾਨਕ ਗਰੀਬ ਟੈ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ, ਪਾਵੋ ਦਾਨ ਟੀਠ ਹੋਏ ਮੰਗੂ, ਮੁਖ ਲਾਗੈ ਸੰਤ ਰਨਾਰੇ, ਤਰਾ ਤਰਾ ਕਰ ਸ਼ਰਨੀ ਆਏ, ਜਲ ਤੋਂ ਕਿਰਪਾ ਕੀਜੈ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਹੋ, ਹੋ ਪਾਪੀ ਵੱਡ ਗੁਨਾਹਗਾਰ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ, ਤੁਮਰੇ ਬਿਰਧ ਕਰ ਆਸਰੋ ਸਮਾਰ। ਪਰ ਇਹ ਅਨੋਖੀ ਆਤਮਕ ਖੇਲ ਨੂੰ ਕੋਈ ਬਿਰਲੇ ਬਖਸ਼ੇ ਹੋਏ ਗੁਰਮੁਖ ਜਨ ਹੀ ਖੇਲਦੇ ਹਨ। ਹਾਂਜੀ, ਇਹ ਅਨੋਖੀ ਆਤਮਕ ਖੇਲ ਨੂੰ ਕੋਈ ਬਿਰਲੇ ਬਖਸ਼ੇ ਹੋਏ ਗੁਰਮੁਖ ਜਨ ਹੀ ਖੇਲਦੇ ਹਨ। ਨਿਉਂ ਤਿਸੇ ਕਾ ਹੈ ਸਦ ਸਾਚਾ, ਬਿਰਲੇ ਹੁਕਮ ਮਨਾਏ, ਅਕਤ ਕਹਾਣੀ ਪਦ ਨਿਰਵਾਣੀ, ਕੋ ਬਿਰਲਾ ਗੁਰਮੁਖ ਬੂਝੇ। ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਬਿਰਲੇ ਡੀਠਾ, ਹੁਕਮ ਤੇਰਾ ਖਰਾ ਪਾਰਾ, ਗੁਰਮੁਖ ਕਿਸੇ ਬਜਾਏ। ਤੇ ਬਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਲਨ ਦੇ, ਤੇ ਬਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਤੇ ਬਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਭਵਰ ਬਸੰਦੇ, ਤੇ ਬਿਰਲੇ ਸੰਸਾਰ ਵਿੱਚ ਪਿਰਮ ਸੁਨੇਹੀ ਮੀਨ ਤਰਨ ਦੇ, ਤੇ ਬਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।